ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਤੀਜਾ ਚੌਪਦੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਨੀਲ ਪੰਚੋ ਨਹੀਂ ਸਹਸਾ ਚੁਕਾਇਆ ਸਿਕਦਾਰੋ ਨਹਿ ਪਤਿ ਆਇਆ ਨੀਲ ਪੰਚੋ ਨਹੀਂ ਸਹਸਾ ਚੁਕਾਇਆ ਸਿਕਦਾਰੋ ਨਹਿ ਪਤਿ ਆਇਆ ਉਮਰਾਵੋ ਆਗੈ ਚੀਰਾ ਨੀਲ ਰਾਜਨ ਰਾਮਨ ਬੇਰਾ ਅਬ ਟੁੱਡਣ ਕਤੁ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਉ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿਟੀ ਪੁਕਾਰਾ ਲਬਦ ਆਪਣੀ ਪਾਈ ਤਾਂ ਕਤ ਆਵੈ ਕਤ ਜਾਈ ਤਹ ਸਾਚ ਨਿਆਏ ਨਬੇਰਾ ਊਹਾਂ ਸਮ ਠਾਕੁਰ ਸਮ ਚੇਰਾ ਅੰਤਰ ਜਾਮੀ ਜਾਨੈ ਬਿਨ ਬੋਲਤ ਆਪ ਪਛਾਨੈ ਸਰਬਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਤਿਸ ਪਹਿ ਕਿਆ ਚਤੁਰਾਈ ਨੀਲ ਨਾਨਕ ਆਪ ਗਵਾਈ ਤਿਸ ਪਹਿ ਕਿਆ ਚਤੁਰਾਈ ਨੀਲ ਨਾਨਕ ਆਪ ਗਵਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਆਪ ਧੰਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤਥਾ ਦੇਸ਼ ਵਿਦੇਸ਼ ਘਰਾਂ ਅੰਦਰ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ, ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਉੱਥੇ ਅੱਜ ਸਿੱਖ ਕੌਮ ਦੇ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਹੈ। ਸਾਖੀਕਾਰਾਂ ਨੇ ਜ਼ਿਕਰ ਕੀਤਾ ਹੈ ਕਿ ਪਿੰਡ ਪਹੂਬਿੰਡ ਵਿਖੇ ਭਾਈ ਭਗਤ ਸਿੰਘ ਜੀ, ਜਿਨ੍ਹਾਂ ਨੂੰ ਪਹਿਲਾਂ ਭਗਤਾ ਜੀ ਕਹਿੰਦੇ ਸਨ, ਮਾਤਾ ਜੀਵਨ ਕੌਰ ਜੀ, ਜਿਨ੍ਹਾਂ ਦਾ ਉਸ ਵੇਲੇ ਨਾਮ ਅਜੇ ਜੀਵਣੀ ਸੀ, ਇਹ ਦੰਪਤੀ ਜੋੜਾ ਦੋਵੇਂ ਜੀ ਨਗਰ ਪਹੂਬਿੰਡ ਵਿਖੇ ਵੱਸਦੇ ਨੇ। ਬਾਬਾ ਭਗਤ ਸਿੰਘ ਜੀ ਜ਼ਿਮੀਂਦਾਰੇ ਦਾ ਕਾਰੋਬਾਰ ਕਰਦੇ ਨੇ। ਔਰ ਬਾਬਾ ਭਗਤ ਸਿੰਘ ਜੀ ਦੀ ਸ਼ਾਦੀ ਹੋਈ ਨੂੰ ਵਿਦਵਾਨਾਂ ਨੇ ਜ਼ਿਕਰ ਕੀਤਾ ਕਿ ਕਾਫੀ ਸਮਾਂ ਹੋਇਆ ਘਰ ਵਿੱਚ ਕੋਈ ਬਾਲ ਨਹੀਂ ਸੀ। ਇੱਕ ਦਿਨ ਜਦੋਂ ਆਪ ਜੀ ਨਗਰ ਵਿੱਚੋਂ ਬੰਦੇ ਇਕੱਠੇ ਕਰਕੇ ਬਾਹਰ ਵੇਲੜਾ ਜੋੜਨ ਵਾਸਤੇ ਗਏ, ਵੇਲਣਾ ਜੋੜਿਆ, ਕਮਾਦ ਇਕੱਠਾ ਕੀਤਾ ਗਿਆ, ਗੰਨੇ ਛਿੱਲ ਕੇ ਸਤਸੰਗ ਜੀ ਵੇਲਣੇ ਦਾ ਕਾਰੋਬਾਰ ਜਿਹੜਾ ਸੀ ਉਹ ਸ਼ੁਰੂ ਕੀਤਾ। ਸਾਖੀਕਾਰ ਨੇ ਜ਼ਿਕਰ ਕੀਤਾ ਉੱਥੇ ਇੱਕ ਤਿਆਰ ਵਰਤਿਆਰ ਅੰਮ੍ਰਿਤਧਾਰੀ ਨਿਤਨੇਮੀ ਸਿਮਰਨ ਭਜਨ ਵਾਲਾ ਗੁਰਸਿੱਖ ਪਹੁੰਚਿਆ। ਔਰ ਇੰਨੇ ਚਿਰ ਨੂੰ ਮਾਤਾ ਜੀਵਨ ਕੌਰ ਜੀ ਪ੍ਰਸ਼ਾਦਾ ਲੈ ਕੇ ਪਹੁੰਚ ਜਾਂਦੇ ਨੇ। ਮਾਤਾ ਜੀ ਨੇ ਸਤਸੰਗ ਜੀ ਉਸ ਆਏ ਹੋਏ ਗੁਰਸਿੱਖ ਨੂੰ ਅਤੇ ਜਿਹੜੇ ਬੰਦੇ ਕੰਮ ਕਰਨ ਵਾਲੇ ਸੀ ਉਹਨਾਂ ਨੂੰ ਆਪਣੇ ਪਤੀ ਦੇ ਬਾਬਾ ਭਗਤ ਸਿੰਘ ਜੀ ਨੂੰ ਪ੍ਰਸ਼ਾਦਾ ਛਕਾਇਆ। ਉਸ ਗੁਰਸਿੱਖ ਨੇ ਬਾਬਾ ਭਗਤ ਸਿੰਘ ਜੀ ਨੂੰ ਪੁੱਛਿਆ, ਕਹਿਣ ਲੱਗੇ ਬਾਬਾ ਜੀ ਵੇਲਣੇ ਤੇ ਬੱਚਿਆਂ ਦੀ ਰੌਣਕ ਹੁੰਦੀ ਹੈ ਪਰ ਇੱਥੇ ਕੋਈ ਬੱਚਾ ਨਜ਼ਰ ਨਹੀਂ ਆ ਰਿਹਾ, ਤੇ ਉਸ ਵੇਲੇ ਬਾਬਾ ਭਗਤ ਸਿੰਘ ਜੀ ਤੇ ਮਾਤਾ ਜੀਵਨ ਕੌਰ ਜੀ ਨੇ ਬੇਨਤੀ ਕੀਤੀ, ਕਹਿਣ ਲੱਗੇ ਜੀ ਅਜੇ ਪਰਮੇਸ਼ਰ ਨੇ ਕਿਰਪਾ ਨਹੀਂ ਕੀਤੀ। ਸਤਸੰਗਤ ਜੀ ਸਾਖੀਕਾਰ ਨੇ ਜ਼ਿਕਰ ਕੀਤਾ ਕਿ ਉਸ ਗੁਰਸਿੱਖ ਨੇ ਪ੍ਰਸ਼ਾਦਾ ਛਕ ਕੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ। ਸਤਿਗੁਰੂ ਆਪ ਜੀ ਨੇ ਕਿਰਪਾ ਕਰਨੀ, ਇਸ ਦੰਪਤੀ ਜੋੜੇ ਨੂੰ ਪੁੱਤਰ ਦੀ ਦਾਤ ਬਖਸ਼ ਕੇ ਸੰਸਾਰ ਨਾਲ ਧਰਮ ਨਾਲ ਸਾਂਝ ਪਾਉਣੀ। ਬਿਰਥੀ ਕਦੇ ਨਾ ਹੋ ਗਈ, ਜਨ ਕੀ ਅਰਦਾਸ, ਸੇਵਕ ਦੀ ਕੀਤੀ ਹੋਈ ਅਰਦਾਸ ਕਦੇ ਬਿਰਥੀ ਨਹੀਂ ਹੁੰਦੀ। ਸਤਸੰਗਤ, ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਮਰਹਮਤ ਕੀਤੀ, ਬਾਬਾ ਜੀ ਦਾ ਪ੍ਰਕਾਸ਼ ਮਾਤਾ ਦੇ ਉਦਰ ਵਿੱਚ ਹੋਇਆ ਔਰ ਉਹ 26 ਜਨਵਰੀ ਦਾ 14 ਮਾਘ ਦਾ ਪਵਿੱਤਰ ਦਿਹਾੜਾ ਆਇਆ, ਜਿਸ ਦਿਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਨਮ ਹੋਇਆ। 26 ਜਨਵਰੀ ਸੰਨ 1682 ਈਸਵੀ, 14 ਮਾਘ ਸੰਮਤ 1739 ਬਿਕਰਮੀ ਨੂੰ ਬਾਬਾ ਜੀ ਦਾ ਜਨਮ, ਬਾਬਾ ਭਗਤ ਸਿੰਘ ਜੀ ਦੇ ਘਰ ਮਾਤਾ ਜੀਵਨ ਕੌਰ ਜੀ ਦੀ ਕੁੱਖੋਂ ਨਗਰ ਪਹੂ ਪਿੰਡ ਵਿਖੇ ਹੋਇਆ। ਉਸ ਵੇਲੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ 7 ਸਾਲ ਹੋਏ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਮਰ ਉਸ ਵੇਲੇ ਸਤਸੰਗਤ ਜੀ 16 ਸਾਲ ਦੀ ਸੀ। ਬਾਬਾ ਦੀਪ ਸਿੰਘ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ 16 ਸਾਲ ਛੋਟੇ ਸਨ ਔਰ ਮਾਤਾ ਪਿਤਾ ਨੇ ਪਾਲਣ ਪੋਸ਼ਣ ਕੀਤਾ। ਗੁਰੂ ਘਰ ਦੀਆਂ ਗਥਾਵਾਂ, ਗੁਰੂ ਕੀ ਬਾਣੀ ਬਾਬਾ ਜੀ ਨੂੰ ਸੁਣਾਈ। ਸਤਸੰਗਤ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸੰਨ 1699 ਦੀ ਵਿਸਾਖੀ ਨੂੰ ਸੰਮਤ 1756 ਬਿਕਰਮੀ ਨੂੰ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਖਾਲਸੇ ਦੀ ਸਾਜਨਾ ਕੀਤੀ। اس ویلے گرو گوبند سنگھ صاحب جی دی عمر 33 کو سال دی سی. بابا دیپ سنگھ صاحب جی دی عمر اس ویلے 17 سال دی سی. ودوانا نے ذکر کیتا ہے ماتا پتا تو گرو گھر دیا گتھاواں سن کر کے اور تلک جنیوں دی رکھیا کرن والے گرو تیغ بہادر صاحب جی دا اتہاس سن کے بابا دیپ سنگھ صاحب جی دے من وچ چاؤ پیدا ہویا. اپنے ماتا پتا نو تیار کیتا تے آپ جی آنندپور صاحب آئے. آنندپور صاحب آ کر کے سدگران دے پاسوں امرت دی دات پراپت کیتی جتھے ماتا پتا نے نام دیپ رکھیا سی اتھے امرت دی دات پراپت ہون کر کے آپ جی دیپ سنگھ سج گئے اور بھائی بھگتا جی بھگت سنگھ بن گئے. ماتا جیونی جی ماتا جیون کور جی بن گئے. سب سنگت جی اتہاس نے ذکر کیتا ہے کہ بابا دیپ سنگھ صاحب جی سدگران دے پاس رہے ماتا پتا واپس نگر آ گئے. بابا جی نے ستکار جوگ امر شہید سچکھنڈ سری ہرمندر صاحب جی دے مکھ گرنتھی پائسا پائی منی سنگھ جی دے پاسوں گرمت دی سکھیا پراپت کیتی. گربانی دی سنتھیا لئی اور اس طرح گھوڑ سواری شاستر ودیا اتے انیک پرکار دیا پشاواں دا گیان پراپت کیتا. ستسنگ جی اتہاس نے ذکر کیتا ہے کہ بابا جی دے ماتا پتا آنندپور صاحب آئے تے سدگرو گرو گوبند سنگھ صاحب سچے پاتشاہی نو بینتی کرتے ہیں مہاراج دیپ سنگھ جوان ہو گیا ہے تے ساڈی وچار ہے کہ اسی ہن اے دا آنند کارج کریے. ماتا پتا نو خوشی ہوندی ہے جب بچے جوان ہو جاندے نے پھر وہ چاہتے ہیں کہ انہیں نبی شادی ہوگی. اس کے تحت ہی ماتا پتا نے سدگرہ نو بینتی کر کے پاویں بابا دیپ سنگھ صاحب جی دا چیت نہیں سی کرتا کہ سدگرہ نو چھڈ کے میں نگر جاواں, پر جب ماتا پتا نے وار وار سدگرہ نو بینتیاں کیتیاں تے سدگرو پادشاہ جی نے حکم کیتا کہن لگے بیٹا جاؤ اپنے ماتا پتا دے نال. جب اسی یاد کریے ادو تسا واپس پرت آنا. ست بچن کہہ کر کے آپ جی اپنے ماتا پتا دے نال واپس نگر پہو پنڈ وچ آئے جتھے آپ جی امرت ویلے اٹھ دے ਨਿਤ ਨੇਮ ਕਰਦੇ, ਸਿਮਰਨ ਭਜਨ ਕਰਦੇ, ਉੱਥੇ ਨਾਲ ਆਪਣੇ ਪਿਤਾ ਜੀ ਦੇ ਜ਼ਿਮੀਦਾਰੇ ਦੇ ਕਾਰੋ ਵਿਹਾਰ ਵਿੱਚ ਹੱਥ ਵਟਾਉਂਦੇ ਨੇ। ਸਤਸੰਗਿਆ ਜੀ, ਇਤਿਹਾਸ ਨੇ ਜ਼ਿਕਰ ਕੀਤਾ ਉੱਧਰ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ। ਸਤਿਗੁਰਾਂ ਨੇ 6 ਮਹੀਨਿਆਂ ਤੋਂ ਬਾਅਦ ਆਨੰਦਪੁਰ ਸਾਹਿਬ ਜੀ ਦਾ ਕਿਲ੍ਹਾ ਛੱਡਿਆ। ਚਮਕੌਰ ਦੀ ਭਾਰੀ ਜੰਗ ਹੋਈ। ਸਤਿਗੁਰੂ ਜੀ ਚਮਕੌਰ ਤੋਂ ਉੱਚ ਦੇ ਪੀਰ ਬਣ ਕੇ ਚੱਲੇ। ਮਾਛੀਵਾੜੇ ਆਏ, ਮਾਛੀਵਾੜੇ ਤੋਂ ਉੱਚ ਦੇ ਪੀਰ ਬਣ ਕੇ ਮਾਲਵੇ ਦੀ ਧਰਤੀ ਤੇ ਵਿਚਰੇ। ਮੁਕਤਸਰ ਸਾਹਿਬ ਜੀ ਦਾ ਭਾਰੀ ਜੰਗ ਹੋਇਆ। ਇੱਥੋਂ ਆਪ ਜੀ ਸਤਸੰਗਤ ਜੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਪਹੁੰਚੇ ਨੇ। ਔਰ ਇੱਥੇ ਜਦੋਂ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀਆਂ ਨੇ ਵਚਨ ਕੀਤਾ ਸੀ ਕਿ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕਰਕੇ ਤੁਹਾਨੂੰ ਗੁਰਬਾਣੀ ਦੀ ਸੰਥਿਆ ਤੇ ਗੁਰਬਾਣੀ ਦੇ ਅਰਥ ਪੜ੍ਹਾਵਾਂਗੇ, ਹੁਣ ਆਪ ਜੀ ਬਖਸ਼ਿਸ਼ ਕਰੋ। ਤੇ ਸਤਸੰਗਤ ਜੀ ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਸਿੰਘ ਨੂੰ ਆਪਣੇ ਕੋਲ ਸੱਦ ਕੇ ਤੇ ਕਿਹਾ ਸੀ, ਜਾਓ ਬਾਬਾ ਦੀਪ ਸਿੰਘ ਜੀ ਨੂੰ ਨਗਰ ਪਹੂ ਪਿੰਡ ਤੋਂ ਬੁਲਾ ਕੇ ਲਿਆਓ। ਗਿਆਨੀ ਤਰਲੋਕ ਸਿੰਘ ਜੀ ਨੇ ਉਸ ਸਿੰਘ ਦਾ ਨਾਮ ਦਿਆਲ ਸਿੰਘ ਲਿਖਿਆ ਹੈ। ਇਹ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਤੋਂ ਚੱਲਿਆ, ਨਗਰ ਪਹੂ ਪਿੰਡ ਵਿਖੇ ਪਹੁੰਚਿਆ। ਔਰ ਇੱਥੇ ਬਾਬਾ ਜੀ ਦੇ ਮੰਗਣੇ ਦੀ ਗੱਲ ਚੱਲ ਰਹੀ ਸੀ, ਪਰ ਸਤਸੰਗਤ ਜੀ ਉਹ ਗੱਲ ਵਿੱਚੇ ਹੀ ਰਹਿ ਗਈ। ਜਦੋਂ ਭਾਈ ਦਿਆਲ ਸਿੰਘ ਜੀ ਨੇ ਆ ਕੇ ਗੁਰੂ ਦਾ ਹੁਕਮ ਸੁਣਾਇਆ ਕਿ ਸਤਿਗੁਰੂ ਜੀ ਨੇ ਆਪ ਜੀ ਨੂੰ ਯਾਦ ਕੀਤਾ, ਭਾਈ ਭਗਤ ਸਿੰਘ ਜੀ, ਮਾਤਾ ਜੀਵਨ ਕੌਰ ਜੀ, ਬਾਬਾ ਦੀਪ ਸਿੰਘ ਜੀ, ਇਉਂ ਹੋਰ ਨਗਰ ਦੇ ਕੁਝ ਨੌਜਵਾਨ ਭਾਈ ਦਿਆਲ ਸਿੰਘ ਜੀ ਦੇ ਪਾਸੋਂ ਜਿਹੜੇ ਸਾਕੇ ਵਰਤੇ ਸੀ ਉਹਨਾਂ ਦੇ ਬਾਰੇ ਵਿਚਾਰ ਸਾਂਝੇ ਕਰਨ ਲੱਗ ਪਏ। ਭਾਈ ਦਿਆਲ ਸਿੰਘ ਜੀ ਕਹਿਣ ਲੱਗੇ, ਹੁਣ ਗੱਲਾਂ ਦਾ ਸਮਾਂ ਨਹੀਂ, ਗੁਰੂ ਸਾਹਿਬ ਜੀ ਨੇ ਯਾਦ ਕੀਤਾ ਤੇ ਆਪ ਜੀ ਫਟਾਫਟ ਤਿਆਰ ਹੋਵੋ। ਬਾਬਾ ਦੀਪ ਸਿੰਘ ਸਾਹਿਬ ਜੀ ਤਿਆਰ ਹੋਏ, ਨਾਲ ਕੁਛ ਨਗਰ ਦੇ ਇਲਾਕੇ ਦੇ ਨੌਜਵਾਨ ਵੀ ਤਿਆਰ ਹੋਏ। ਆਪ ਜੀ ਵਾਹੋ ਦਾਹੀ ਦਮਦਮਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਨੂੰ ਚਾਲੇ ਮਾਰੇ। ਕੁਛ ਵਿਦਵਾਨਾਂ ਨੇ ਜ਼ਿਕਰ ਕੀਤਾ ਕਿ ਰਸਤੇ ਵਿੱਚ ਛੋਟਾ ਮੋਟਾ ਜੰਗ ਵੀ ਹੋਇਆ, ਬਾਬਾ ਜੀ ਨੇ ਉਹ ਜੰਗ ਫਤਿਹ ਵੀ ਕੀਤੀ, ਆਪ ਦਮਦਮਾ ਸਾਹਿਬ ਪਹੁੰਚੇ, ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਾ ਕੇ ਨਮਸਕਾਰ ਕੀਤੇ, ਅੱਖਾਂ ਵਿੱਚ ਅੱਥਰੂ ਸਨ। ਔਰ ਸਾਹਿਬਜ਼ਾਦਿਆਂ ਦੇ ਬਾਰੇ, ਗੁਰਸਿੱਖਾਂ ਦੇ ਬਾਰੇ ਬਾਬਾ ਜੀ ਨੇ ਬੜੇ ਪ੍ਰੇਮ ਨਾਲ ਸਤਿਗੁਰੂ ਪਾਤਸ਼ਾਹ ਜੀ ਨੂੰ, ਸਤਸੰਗਤ ਜੀ ਅਫਸੋਸ ਜਿਹੜਾ ਸੀ ਅਫਸੋਸ ਕੀਤਾ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਦੀਪ ਸਿੰਘ ਜੀ ਇਸ ਵੇਲੇ ਹੁਣ ਅਫਸੋਸ ਕਰਨ ਦਾ ਸਮਾਂ ਨਹੀਂ, ਜਿਸ ਕਾਰਜ ਵਾਸਤੇ ਤੁਹਾਨੂੰ ਸੱਦਿਆ ਹੈ ਆਪਾਂ ਹੁਣ ਉਸ ਕਾਰਜ ਦੀ ਆਰੰਭਤਾ ਕਰਨੀ ਹੈ। ਆਪ ਭਾਈ ਮਣੀ ਸਿੰਘ ਜੀ ਦੀ ਸਹਾਇਤਾ ਕਰੋ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਣਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਰੀ ਤਿਆਰੀ ਕਰਵਾ ਕੇ ਭਾਈ ਮਣੀ ਸਿੰਘ ਜੀ ਨੂੰ ਲਖਾਰੀ ਲਾ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਨਾਲ ਸਹਾਇਕ ਲਾਇਆ ਕਿ ਤੁਸੀਂ ਕਲਮਾਂ ਘੜ ਘੜ ਕੇ ਦੇਣੀਆਂ ਨੇ, ਨਾਲ ਸਿਆਹੀ ਤਿਆਰ ਕਰਕੇ ਦੇਣੀ ਹੈ ਤਾਂ ਕਿ ਇਹ ਜੋ ਆਪਾਂ ਕਾਰਜ ਆਰੰਭ ਕਰ ਰਹੇ ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਇਹਨੂੰ ਸੰਪੂਰਨ ਕੀਤਾ ਜਾ ਸਕੇ। ਸਤਸੰਗਤ ਜੀ, ਸਤਿਗੁਰੂ ਜੀ ਬਾਣੀ ਲਿਖਵਾਉਂਦੇ ਨੇ, ਭਾਈ ਮਣੀ ਸਿੰਘ ਜੀ ਬਾਣੀ ਲਿਖਦੇ ਨੇ। ਜਿਹੜੀ ਬਾਣੀ ਸਤਿਗੁਰੂ ਜੀ ਲਿਖਵਾਉਂਦੇ ਨੇ ਨਾਲ ਨਾਲ ਉਸ ਬਾਣੀ ਦੇ ਅਰਥ, ਨਾਲ ਨਾਲ ਗੁਰਬਾਣੀ ਦੀ ਸੰਥਿਆ ਸਿੰਘਾਂ ਨੂੰ ਕਰਾਉਂਦੇ ਨੇ। ਜੇਕਰ ਇਤਿਹਾਸ ਦੇ ਅੰਦਰ ਵੀ 48 ਸਿੰਘਾਂ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਤੋਂ ਗੁਰਬਾਣੀ ਦੀ ਸੰਥਿਆ ਕੀਤੀ, ਗੁਰਬਾਣੀ ਦੇ ਅਰਥ ਪੜ੍ਹੇ, ਔਰ ਕੁਛ ਇਸ ਤਰ੍ਹਾਂ ਵੀ ਜੇਕਰ ਆਇਆ ਵੀ ਉਹਨਾਂ ਵਿੱਚੋਂ ਬਹੁਤੇ ਸਿੰਘ ਜਿਹੜੇ ਸੀ ਉਹ ਵਧੇਹ ਮੁਕਤ ਹੋ ਗਏ, ਪਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਮਣੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ ਇਤਿਹਾਸਕ ਜਿਹੜੇ ਸਿੰਘ ਸਨ ਇਹਨਾਂ ਨੂੰ ਅੱਗੇ ਗੁਰਬਾਣੀ ਦੇ ਅਰਥ ਪੜ੍ਹਾਉਣ ਵਾਸਤੇ ਹੁਕਮ ਕੀਤਾ। ਭਾਈ ਮਣੀ ਸਿੰਘ ਜੀ ਨੂੰ ਇਹ ਵਚਨ ਕੀਤੇ ਸਨ, ਤੁਹਾਡਾ ਭਾਵੇਂ ਬੰਦ ਬੰਦ ਕੱਟਿਆ ਜਾਵੇ ਤੁਹਾਡੇ ਆਨੰਦ ਵਿੱਚ ਫਰਕ ਨਹੀਂ ਪਵੇਗਾ। ਬਾਬਾ ਜੀ ਨੂੰ ਜ਼ਿਕਰ ਕੀਤਾ ਸੀ ਭਾਵੇਂ ਤੁਹਾਡਾ ਸੀਸ ਧਰ ਨਾਲੋਂ ਜੁਦਾ ਹੋ ਜਾਵੇ, ਤੁਸੀਂ ਗੁਰਧਾਮਾਂ ਦੀ ਰਾਖੀ ਕਰਨੀ ਹੈ, ਤੁਹਾਡੇ ਆਨੰਦ ਵਿੱਚ ਫਰਕ ਨਹੀਂ ਆਵੇਗਾ। ਸਤਸੰਗਤ ਜੀ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਹੋਇਆ, ਇੱਥੋਂ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਦੱਖਣ ਨੂੰ ਪ੍ਰਵਾਨਗੀ ਕੀਤੀ ਹੈ, ਔਰ ਦੱਖਣ ਨਾਂਦੇੜ ਦੀ ਪਾਵਨ ਧਰਤੀ ਤੇ ਪਹੁੰਚ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ, ਉਸ ਵੇਲੇ ਜਿਹੜੇ ਪੰਜ ਸਿੰਘ ਤਾਬਿਆ ਸਤਿਗੁਰਾਂ ਦੀ ਖੜੇ ਕੀਤੇ ਸਨ ਉਹਨਾਂ ਵਿੱਚ ਬਾਬਾ ਦੀਪ ਸਿੰਘ ਜੀ, ਭਾਈ ਮਣੀ ਸਿੰਘ ਜੀ ਵੀ ਸਨ, ਔਰ ਉੱਥੋਂ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਇਹ ਵੱਖ ਵੱਖ ਸੇਵਾਵਾਂ ਜਿਹੜੀਆਂ ਸੀ, ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੀ ਸੇਵਾ ਬਾਬਾ ਦੀਪ ਸਿੰਘ ਜੀ ਨੂੰ ਸੌਂਪੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਭਾਈ ਮਣੀ ਸਿੰਘ ਜੀ ਨੂੰ ਸੌਂਪੀ। ਇਹ ਗੁਰਮੁਖ ਪਿਆਰੇ ਜਿੱਥੇ ਸੇਵਾਵਾਂ ਕਰਦੇ ਰਹੇ ਉੱਥੇ ਨਾਲ ਨਾਲ ਗੁਰਬਾਣੀ ਦੇ ਅਰਥ, ਗੁਰਬਾਣੀ ਦੀ ਸੰਥਿਆ ਵੀ ਵਿਦਿਆਰਥੀਆਂ ਨੂੰ ਕਰਾਉਂਦੇ ਰਹੇ। ਬਾਬਾ ਦੀਪ ਸਿੰਘ ਸਾਹਿਬ ਜੀ, ਸਤਸੰਗਤ ਜੀ, ਜਿਨ੍ਹਾਂ ਦਾ ਨਿਤਨੇਮ ਤੋਂ ਇਲਾਵਾ 101 ਪਾਠ ਰੋਜ਼ਾਨਾ ਜਪਜੀ ਸਾਹਿਬ ਜੀ ਦੇ ਕਰਿਆ ਕਰਦੇ ਸਨ, ਔਰ ਬਾਬਾ ਜੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਰਹਿ ਕੇ ਚਾਰ ਸਰੂਪ ਗੁਰਮੁਖੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖੇ ਜਿਹੜੇ ਚੌਹਾਂ ਤਖ਼ਤਾਂ ਦੇ ਉੱਤੇ ਭੇਜੇ ਗਏ, ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ, ਤਖ਼ਤ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਔਰ ਇੱਕ ਸਰੂਪ ਬਾਬਾ ਜੀ ਨੇ ਅਰਬੀ ਭਾਸ਼ਾ ਵਿੱਚ ਲਿਖਿਆ ਜੋ ਅੱਜ ਵੀ ਅਰਬ ਦੇਸ਼ ਦੇ ਵਿੱਚ ਸੁਭਾਏ ਮਾਣ ਹੈ। ਜਿਸ ਵੇਲੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸਤਿਗੁਰੂ ਜੀ ਨੇ ਪੰਜਾਬ ਦੀ ਧਰਤੀ ਵੱਲ ਤੋਰਿਆ ਸੀ, ਉਸ ਵੇਲੇ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸਾਥ ਦਿੱਤਾ ਔਰ ਜੰਗਾਂ ਯੁੱਧਾਂ ਦੇ ਵਿੱਚ ਆਪ ਜੀ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਬਾਬਾ ਦੀਪ ਸਿੰਘ ਸਾਹਿਬ ਜੀ 3 ਮਹੀਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਥਾ ਵਿਚਾਰ ਸੰਗਤਾਂ ਨੂੰ ਸਰਵਣ ਕਰਵਾਉਂਦੇ ਰਹੇ ਔਰ ਸਤ ਸੰਗਤ ਜੀ ਇੱਧਰ ਜਦੋਂ ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਹੋਈ ਹੈ ਔਰ ਇਤਿਹਾਸ ਦੇ ਵਿੱਚ ਇਹ ਵੀ ਜ਼ਿਕਰ ਆਇਆ ਕਿ ਜੰਗਾਂ ਯੁੱਧਾਂ ਦੌਰਾਨ ਬਾਬਾ ਜੀ ਦੇ ਇੱਕ ਦੰਦ ਜਿਹੜਾ ਸੀ ਉਹ ਕਰੈਚ ਹੋ ਗਿਆ ਔਰ ਆਪ ਜੀ ਫਿਰ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਸੁਭਾਇਮਾਨ ਹੋਏ। ਇੱਧਰ ਜਦੋਂ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਸੀ ਉਸ ਵੇਲੇ ਸਿੰਘ ਨੇ ਜਾ ਕਰਕੇ ਬਾਬਾ ਜੀ ਨੂੰ ਬੇਨਤੀ ਕੀਤੀ। ਬਾਬਾ ਜੀ ਅਰਦਾਸ ਕਰਕੇ ਉੱਥੋਂ ਚੱਲੇ, 5000 ਦਾ ਜਥਾ ਲੈ ਕਰਕੇ ਗੋਲਵੜ ਦੇ ਮੈਦਾਨ ਵਿੱਚ ਆਏ। ਇੱਥੇ ਜਹਾਨ ਖਾਂ ਦੇ ਨਾਲ ਬਹੁਤ ਜ਼ਬਰਦਸਤ ਟਾਕਰਾ ਹੋਇਆ। ਇਤਿਹਾਸ ਨੇ ਜ਼ਿਕਰ ਕੀਤਾ ਇੱਥੇ ਸਾਂਝੇ ਵਾਰ ਨਾਲ ਦੋਹਾਂ ਜਵਾਨਾਂ ਦੇ ਸੀਸ ਜਿਹੜੇ ਸੀ ਉਹ ਧਰਮ ਨਾਲੋਂ ਜੁਦਾ ਹੋਏ। ਉਸ ਵੇਲੇ ਭਾਈ ਨੱਥਾ ਸਿੰਘ ਜੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਆਪ ਜੀ ਨੇ ਪ੍ਰਣ ਕੀਤਾ ਸੀ, ਅਰਦਾਸ ਕੀਤੀ ਸੀ ਕਿ ਮੈਂ ਆਪਣਾ ਸੀਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜਾ ਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਅਰਪਣ ਕਰਨਾ। ਅਜੇ ਤਾਂ ਹਰਿਮੰਦਰ ਸਾਹਿਬ ਇੱਥੋਂ 6 ਕੋਹ ਦੂਰ ਹੈ। ਉਸ ਵੇਲੇ ਬਾਬਾ ਜੀ ਨੇ ਭਾਈ ਨੱਥਾ ਸਿੰਘ ਜੀ ਨੂੰ ਕਿਹਾ ਸੀ ਕਿ ਸਾਡਾ ਸੀਸ ਸਾਡੀ ਤਲੀ 'ਤੇ ਟਿਕਾਓ। ਗਿਆਨੀ ਗਿਆਨ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਬਾਬਾ ਜੀ ਦਾ ਸੀਸ ਖੱਬੀ ਤਲੀ 'ਤੇ ਰੱਖਿਆ, ਸੱਜੇ ਹੱਥ ਦੇ ਨਾਲ 18 ਸੇਰ ਦਾ ਖੰਡਾ ਵਾਹੁੰਦੇ ਹੋਏ ਬਾਬਾ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਦੇ ਨੇ। ਸਾਧ ਸੰਗਤ ਜੀ, ਮੁਗਲ ਫੌਜਾਂ ਡਰਦੀਆਂ ਦੌੜ ਗਈਆਂ ਕਿ ਇੱਥੇ ਤਾਂ ਸਿਰ ਲੱਥੇ ਵੀ ਲੜੀ ਜਾਂਦੇ ਨੇ ਔਰ ਸਤਿਗੁਰੂ ਜੀ ਦੀ ਕਿਰਪਾ ਸਦਕਾ ਬਾਬਾ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਹੁਣ ਬਾਬਾ ਜੀ ਦਾ ਸ਼ਹੀਦ ਬੁੰਗਾ ਹੈ ਇੱਥੇ ਪਹੁੰਚ ਕਰਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਆਪ ਜੀ ਦੇ ਦਰਬਾਰ ਅੰਦਰ ਕੋਈ ਕਿਸੇ ਪ੍ਰਕਾਰ ਦੀ ਭੇਟਾ ਲਿਆ ਰਿਹਾ ਹੈ, ਕੋਈ ਕਿਸੇ ਪ੍ਰਕਾਰ ਦੀ ਕੋਈ ਕੜਾਹ ਪ੍ਰਸ਼ਾਦ ਚੜ੍ਹਾ ਰਿਹਾ ਹੈ, ਮਹਾਰਾਜ ਮੇਰੇ ਸਿਰ ਦੀ ਭੇਟਾ ਹੈ ਇਹ ਪ੍ਰਵਾਨ ਕਰ ਲੈ। ਇੱਥੇ ਪ੍ਰਕਰਮਾ ਵਿੱਚ ਹੀ ਸਾਧ ਸੰਗਤ ਜੀ ਬਾਬਾ ਜੀ ਨੇ ਮੁੜ ਕੇ 5 ਭੂਤਕ ਸਰੀਰ ਤਿਆਗਿਆ। ਇੱਥੋਂ ਗੁਰੂ ਕੇ ਖਾਲਸੇ ਨੇ ਬਾਬਾ ਜੀ ਦਾ ਸਰੀਰ ਜਿੱਥੇ ਹੁਣ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਹੈ ਉਸ ਸਥਾਨ ਤੇ ਉਸ ਵੇਲੇ ਸ਼ਮਸ਼ਾਨ ਘਾਟ ਸੀ। ਬਾਬਾ ਜੀ ਦਾ ਸਰੀਰ ਉੱਥੇ ਲਿਜਾ ਕਰਕੇ ਸੰਸਕਾਰ ਕੀਤਾ ਗਿਆ ਔਰ ਬਾਬਾ ਜੀ ਦੀ ਉਮਰ 78 ਸਾਲ ਬਣਦੀ ਹੈ। 1739 ਤੋਂ ਲੈ ਕੇ ਸੰਮਤ 1817 ਬਿਕਰਮੀ ਨੂੰ ਬਾਬਾ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਗਿਲਜਿਆਂ ਤੋਂ ਆਜ਼ਾਦ ਕਰਵਾ ਕੇ ਸ਼ਹਾਦਤ ਪ੍ਰਾਪਤ ਕੀਤੀ। ਅੱਜ ਬਾਬਾ ਜੀ ਦਾ ਪਵਿੱਤਰ ਜਨਮ ਦਿਹਾੜਾ ਦੇਸ਼ ਵਿਦੇਸ਼ ਦੇ ਅੰਦਰ ਬੇਅੰਤ ਹੀ ਸਿੱਖ ਸੰਗਤਾਂ ਵੱਲੋਂ ਬੜੇ ਹੀ ਪਿਆਰ ਅਦਬ ਸਤਿਕਾਰ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ। ਉੱਥੇ ਬਾਬਾ ਜੀ ਦਾ ਜਨਮ ਦਿਹਾੜਾ, ਬਾਬਾ ਜੀ ਦੇ ਜਨਮ ਨਗਰ ਪਿੰਡ ਪਹੂ ਪਿੰਡ ਵਿਖੇ ਵੀ ਬੜੀ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਵੀ ਸਤ ਸੰਗਤ ਜੀ ਐਤਕੀ ਕੁਛ ਭੁਲੇਖਾ ਵੀ ਲੱਗਾ ਕਿ ਪਹਿਲਾਂ ਹਰ ਸਾਲ 26 ਜਨਵਰੀ ਨੂੰ ਬਾਬਾ ਜੀ ਦਾ ਜਨਮ ਦਿਹਾੜਾ ਆਉਂਦਾ ਸੀ, ਯਾਰ ਕਿ 27 ਨੂੰ ਕਿਉਂ ਆ ਗਿਆ। ਸਤ ਸੰਗਤ ਜੀ ਐਤਕੀ ਮਾਘ ਦੀ ਸੰਗਰਾਂਦ ਜਿਹੜੀ ਸੀ ਨਾ ਉਹ 14 ਜਨਵਰੀ ਨੂੰ ਆਈ ਹੈ ਤੇ ਅੱਜ 14 ਮਾਘ ਹੈ। 14 ਮਾਘ ਦੇ ਹਿਸਾਬ ਨਾਲ ਹੀ ਬਾਬਾ ਜੀ ਦਾ ਜਨਮ ਦਿਹਾੜਾ ਜਿਹੜਾ ਹੈ ਉਹ ਹਰ ਸਾਲ ਮਨਾਇਆ ਜਾਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸ੍ਰੀ ਦਰਬਾਰ ਸਾਹਿਬ ਵੱਲੋਂ, ਸਮੁੱਚੀਆਂ ਸੰਗਤਾਂ, ਸਭਾ ਸੁਸਾਇਟੀਆਂ, ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ, ਔਰ ਇਸ ਕਰਕੇ ਅੱਜ 14 ਮਾਘ 27 ਜਨਵਰੀ ਨੂੰ ਆਇਆ ਹੈ ਤੇ 14 ਮਾਘ ਨੂੰ ਬਾਬਾ ਜੀ ਦਾ ਸਤ ਸੰਗਤ ਜੀ ਇਹ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ। ਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਜਨਮ ਦਿਹਾੜੇ ਦੀ ਬਹੁਤ ਬਹੁਤ ਵਧਾਈ ਦਿੰਦੇ ਪਿਆਰ ਸਾਹਿਬ। ਸਤਿਗੁਰਾਂ ਨੇ ਜੋ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਰਾਹੀਂ ਆਪਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਮਨ ਬਿਰਤੀਆਂ ਨੂੰ ਏਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾ, ਘਰ ਤੀਜਾ ਚੌਪਦੀ।
ਸਤ ਸੰਗਤ ਜੀ, ਰਾਗ ਸੋਰਠ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਰਾਗ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਤੀਜੇ ਘਰ ਸੁਰਤਾਲ ਵਿੱਚ ਇਸ ਸ਼ਬਦ ਦਾ ਗਾਇਨ ਹੈ। ਰਾਗ ਸੋਰਠ ਦਾ ਗਾਇਨ ਕਰਨ ਦਾ ਸਮਾਂ ਰਾਤ 9 ਵਜੇ ਤੋਂ ਲੈ ਕੇ 12 ਵਜੇ ਤੱਕ ਹੈ। ਚੌਪਦੇ ਇਸ ਪਾਵਨ ਸ਼ਬਦ ਦੇ 4 ਪਦ ਹਨ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 621 ਤੇ ਇਹ ਪਾਵਨ ਪਵਿੱਤਰ ਸ਼ਬਦ ਸੁਭਾਏਮਾਨ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਤਿੰਨਾਂ ਸ਼ਕਤੀਆਂ ਦਾ ਮਾਲਕ ਹੈ। ਉਹ ਪਰਮੇਸ਼ਰ ਜੀਆਂ ਨੂੰ ਪੈਦਾ ਕਰਦਾ ਹੈ, ਪਾਲਣਾ ਕਰਦਾ ਹੈ, ਲੈਤਾ ਕਰਦਾ ਹੈ। ਇਹ ਤਿੰਨੇ ਸ਼ਕਤੀਆਂ ਉਸ ਮਾਲਕ ਦੇ ਪਾਸ ਹਨ। ਸਤ ਚੇਤਨ ਆਨੰਦ ਸਰੂਪ ਹੈ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸਤ ਸੰਗਤ ਜੀ, ਪਾਠ ਦਾ ਖਿਆਲ ਰੱਖਣਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪ੍ਰਸਾਦ ਦਾ ਅਰਥ ਹੈ ਕਿਰਪਾ। ਔਰ ਅੱਜ ਦੇ ਕੁਛ ਵਿਦਵਾਨਾਂ ਨੇ ਇਹ ਪਾਠ ਨੂੰ ਵੀ ਪਦ ਸ਼ੇਰ ਕੀਤਾ ਔਰ ਜਿਸ ਤਰ੍ਹਾਂ ਸਤਿਗੁਰਾਂ ਨੇ ਇਹ ਪਾਠ ਦਾ ਉਚਾਰਨ ਕੀਤਾ ਔਰ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਰ ਕੀਤਾ, ਇਸੇ ਤਰ੍ਹਾਂ ਹੀ ਇਹਦਾ ਉਚਾਰਨ ਕਰਨਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। اور گرو گرنتھ صاحب جی دے اندر جیڑیاں لگا ماترا لگیاں ہویاں نے یہ بھی گرو گرنتھ صاحب جی دی ویاکرن ہے. کئی بار اسی کہہ دینے جی اتنے اونکڑ نہیں بولتا کہ اسی بلاؤندے ہی نہیں جی, بولتا تو ہے اسی بلاؤندے نہیں. سدگرو پاتشاہ جی نے یہ پاون پوتر حکم نامے وچ سانو بخشش کیتی ہے. جس ویلے گرو ارجن صاحب جی مہاراج گرتا گدی تے براجمان ہوئے, سکھ سنگت دور دراڈے تو آ کے سدگرو پاتشاہ جی نو نت مستک ہندیاں اور طرح طرح دیاں پٹاوا سدگراں نو حاضر کردیاں. اس ویلے پرتھی چند تو ویکھ کے جریا نہیں سی گیا, اور پرتھی چند نے پاویں گرو رام داس پاتشاہ جی دے ہندیاں وی بچن کہے سن کہ تساں مینوں گرتا گدی تاں نہیں دتی پر میرے کوئی پیسہ دھن پدارتھ بہت ہے, یاد رکھیو میں یہ گرتا گدی گرو ارجن صاحب جی دے کول نہیں رہن دینی, میں جتن کراں گا پیسے دے کے وڈی دے کے یہ گرتا گدی پراپت کراں. اور اتہاس نے ذکر کیتا ہے پرتھی چند نے جہانگیر دے کول جا کے فریاداں بھی کیتیاں بینتیاں بھی کیتیاں, پر آخرکار جہانگیر نے کہہ دتا سی, کہن لگے کہ تہاڈے پتا جی سمرتھ سن, میں انہاں دا وچن ٹال نہیں سکدا, انہاں نے گرو ارجن صاحب جی نوں گرتا گدی دتی ہے تے میں انہاں تو کھو کے تہانوں کیویں دے سکدا. اس ویلے سدگرو پاتشاہ جی نے اے پاون پوتر شبد اچارن کیتا,
نیل پنچو نہیں سہسا چکایا.
سدگرو پاتشاہ جی کہندے نیل پنچو نے سہسا چکایا. سات سنگیا جی پرتھی چند نے پہلا سری امرتسر صاحب جی دے جیڑے پینچ سن انہاں کو جا کے بینتی کیتی, میرا حق بنتا سی گرتا گدی دا, میرا چھوٹا بھرا گرتا گدی مل کے بہ گیا ہے, تسی مینو اے گرتا گدی دواؤ. پر سکھ اتہاس نے ذکر کیتا ہے کہ او جڑے پینچ سن وہ بھی ساتھ سنگیا جی یہ سنسا دور نہ کر سکے, گرتا گدی نہ دوا سکے. اور اس طرح یہ جڑا انتریب ارتھ ودوانہ نے کیتا ہے, مل پنچہ نہیں سہسا چکایا. بھائی ویر سنگھ جی نے پنچہ دا ارتھ کیتا ہے پنڈت, جڑے ودوان پنڈت نے وہ بھی اس جیو دے جنم مرن دا سہسا دور نہیں کر سکتے. پر یہ سہسا جیڑا ہے یہ کدوں دور ہوتا ہے یہ سدگرو جی نے اگے چل کے ذکر کیتا ہے.
سکدار ہون ہے پتی آیا,
اتے جیڑے سکدار سردار سن چودھری سن انہاں تے بھی من نہیں پتیجیا. اور اے سکداراں دا ارتھ ڈاکٹر بھائی ویر سنگھ جی نے گرو گرنتھ صاحب کو گرو گرنتھ کوش دے وچ سکداروں دا ارتھ کیتا جوت سی, پنچوں دا ارتھ کیتا پنڈت لوک, سکداروں دا ارتھ کیتا جوت سی. ست سنگ جی جتھے اے جیو دا وکاراں دا سہسا نہیں چکا سکتے, اس جیو نوں جنم مرن دے سہسے تو نہیں بچا سکتے, اتھے جڑے اے جوتسی آدک ہن یا سردار آدک ہن انہاں تے وی من پتیجیا نہیں.
پھر
انہیں اپنا جڑا اے جھگڑا سی نا گرتا گدی دا وہ عمراواں دے آگے رکھیا, عمراو جیویں سلوی کھا سلبی کھا سی ست سنگا جی انہاں دے اگے جا کر کے اپنا جھگڑا رکھیا.
نیل راجن رامن بیرا,
پر وہ بھی یہ جھگڑا جیڑا سی نبیڑ نہ سکے. اور سچے پاتشاہ جی کہندے نیل راجن رام نبیرا, اس جیو دا سنسار ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਜਦੋਂ ਪਰਮੇਸ਼ਰ ਰੂਪ ਰਾਜੇ ਨਾਲ ਮਿਲਿਆ ਤਾਂ ਹੀ ਨਿਬੜਿਆ। ਜਿੰਨਾ ਚਿਰ ਪਰਮੇਸ਼ਰ ਨਾਲ ਇਹਦਾ ਮਿਲਾਪ ਨਹੀਂ, ਪਰਮੇਸ਼ਰ ਨੂੰ ਯਾਦ ਨਹੀਂ ਕਰਦਾ, ਗੁਰੂ ਕੀ ਬਾਣੀ ਨਹੀਂ ਪੜ੍ਹਦਾ ਸਤ ਸੰਗਤ ਜੀ, ਉਹਨਾਂ ਚਿਰ ਇਹਦਾ ਵਿਕਾਰਾਂ ਤੋਂ, ਵਿਕਾਰਾਂ ਦਾ ਜਿਹੜਾ ਸਹਿਸਾ ਹੈ, ਜਨਮ ਮਰਨ ਦਾ ਸਹਿਸਾ ਹੈ, ਕਈ ਪ੍ਰਕਾਰ ਦੇ ਸੰਸੇ ਇਸ ਜੀਵ ਨੂੰ ਚੰਬੜੇ ਹੋਏ ਨੇ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਸੰਸਿਆਂ ਕਰਕੇ ਹੀ ਇਹਦਾ ਮਨ ਮੈਲਾ ਹੈ, ਸੰਸੇ ਜੀਓ ਮਲੀਨ ਹੈ ਕਿ ਤੋ ਸੰਜਮ ਧੋਤਾ ਜਾਏ। ਸੰਸਿਆਂ ਕਰਕੇ ਹੀ ਇਸ ਜੀਵ ਦਾ ਮਨ ਮੈਲਾ ਹੈ, ਪਰ ਇਹ ਸੰਸੇ ਤਾਂ ਹੀ ਨਿਵਰਤ ਹੋ ਸਕਦੇ ਨੇ ਜਦੋਂ ਰਾਜਨ ਰਾਮ ਨਬੇਰਾ ਉਸ ਰਾਜੇ ਰੂਪ ਪਰਮੇਸ਼ਰ ਦੇ ਨਾਲ ਮਿਲ ਕਰਕੇ ਹੀ ਸਤ ਸੰਗਤ ਜੀ ਇਹਦਾ ਨਿਬੇੜਾ ਹੋ ਸਕਦਾ ਹੈ, ਇਹਦਾ ਸੰਸਾਰ ਨਿਵਰਤ ਹੋ ਸਕਦਾ, ਇਹਦੇ ਵਿਕਾਰ ਦੂਰ ਹੋ ਸਕਦੇ ਹਨ।
ਅਬ ਡੂਬਣ ਕਤ ਹੋ ਨਾ ਜਾਈ।
ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਬਾਹਰ ਢੂੰਡਣ ਕਿਤੇ ਜਾਣ ਦੀ ਲੋੜ ਨਹੀਂ, ਕਿਉਂਕਿ ਗੁਰੂ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ ਹੈ। ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਇ ਦਿਖਾਇਆ ਥਾ। ਗੁਰੂ ਨੇ ਕਿਰਪਾ ਕਰਕੇ ਸਤ ਸੰਗਤ ਜੀ ਉਸ ਪਰਮੇਸ਼ਰ ਨੂੰ ਘਰ ਸਰੀਰ ਦੇ ਅੰਦਰ ਹੀ ਦਿਖਾ ਦਿੱਤਾ ਹੈ, ਇਸ ਕਰਕੇ ਹੁਣ ਬਾਹਰ ਢੂੰਡਣ ਦੀ ਲੋੜ ਨਹੀਂ।
ਗੋਬਿੰਦ ਭੇਟੇ ਗੁਰ ਗੋਸਾਈ।
ਗੁਰੂ ਪਰਮੇਸ਼ਰ ਨਾਲ ਮਿਲ ਕਰਕੇ ਗੁਰੂ ਦੁਆਰਾ ਜਦੋਂ ਪਰਮਾਤਮਾ ਦਾ ਮਿਲਾਪ ਹੋਇਆ, ਇਸ ਜੀਵ ਦਾ ਸੰਸਾਰ ਨਿਵਰਤ ਹੋਇਆ ਹੈ, ਇਹਦੇ ਵਿਕਾਰਾਂ ਦੀ ਨਿਵਰਤੀ ਹੋਈ ਹੈ, ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੁਣ ਲੱਭਣ ਦੀ ਲੋੜ ਨਹੀਂ ਪੈਂਦੀ। ਹੁਣ ਤਾਂ ਉਹ ਪਰਮੇਸ਼ਰ ਘੜ ਘੜ ਦੇ ਵਿੱਚ ਦਿਸ ਰਿਹਾ ਹੈ, ਸਾਰੇ ਸਰੀਰਾਂ ਦੇ ਵਿੱਚ ਉਹ ਪਰਮੇਸ਼ਰ ਵਸ ਰਿਹਾ ਹੈ। ਵਿਸ਼ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ
ਆਇਆ ਪ੍ਰਭ ਦਰਬਾਰਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਇਹ ਜੀਵ ਉਸ ਪ੍ਰਭੂ ਮਾਲਕ ਦੇ ਦਰਬਾਰ ਵਿੱਚ ਆਇਆ,
ਸਗਲੀ ਮਿਟੀ ਪੁਕਾਰਾ,
ਤਾਂ ਇਹਦੀ ਜਿਹੜੀ ਸਾਰੀ ਪੁਕਾਰ ਸੀ ਨਾ, ਫਰਿਆਦ ਸੀ, ਉਹ ਸਾਰੀ ਮਿਟ ਗਈ। ਜਿਵੇਂ ਪਿਰਥੀ ਚੰਦ ਜਹਾਂਗੀਰ ਦੇ ਦਰਬਾਰ ਵਿੱਚ ਗਿਆ ਤੇ ਪਿਰਥੀ ਚੰਦ ਨੂੰ ਜਦੋਂ ਜਵਾਬ ਮਿਲ ਗਿਆ, ਜਹਾਂਗੀਰ ਨੇ ਕਹਿ ਦਿੱਤਾ ਵੀ ਮੈਂ ਗੁਰੂ ਅਰਜਨ ਸਾਹਿਬ ਜੀ ਤੋਂ ਗੁਰਤਾ ਗੱਦੀ ਖੋਹ ਕੇ ਤੈਨੂੰ ਨਹੀਂ ਦੇ ਸਕਦਾ, ਤਾਂ ਸਤ ਸੰਗਤ ਜੀ ਉਸ ਵੇਲੇ ਇਹਦੀ ਜਿਹੜੀ ਪੁਕਾਰ ਸੀ ਉਹ ਖਤਮ ਹੋ ਗਈ। ਜਿਵੇਂ ਆਪਾਂ ਕਈ ਵਾਰ ਅਖਬਾਰਾਂ ਵਿੱਚ ਵੀ ਪੜ੍ਹਦੇ ਹਾਂ ਵੀ ਫਲਾਣੇ ਨੇ ਅਦਾਲਤ ਵਿੱਚ ਦਰਖਾਸਤ ਦਿੱਤੀ ਸੀ ਤੇ ਅਦਾਲਤ ਉਹਦੀ ਦਰਖਾਸਤ ਨੂੰ ਜਦੋਂ ਰੱਦ ਕਰ ਦਿੰਦੀ ਹੈ ਨਾ, ਤੇ ਸਤ ਸੰਗਤ ਜੀ ਫਿਰ ਉਹਦੀ ਪੁਕਾਰ ਮਿਟ ਜਾਂਦੀ ਹੈ। ਭਾਵੇਂ ਉਹ ਯਤਨ ਕਰਦਾ ਹੈ, ਦੂਰ ਤੀਕਰ ਜਾਂਦਾ, ਸੁਪਰੀਮ ਕੋਰਟ ਤੀਕਰ ਵੀ ਜਾਂਦਾ, ਕਈ ਵਾਰ ਜਦੋਂ ਸੁਪਰੀਮ ਕੋਰਟ ਵੀ ਉਹਦੀ ਅਰਜ਼ੀ ਰੱਦ ਕਰ ਦੇਵੇ ਤੇ ਫਿਰ ਉਹ ਪੁਕਾਰ ਕਿੱਥੇ ਕਰੇਗਾ, ਫਿਰ ਤਾਂ ਪੁਕਾਰ ਉਹਦੀ ਖਤਮ ਹੋ ਗਈ ਨਾ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਇਹ ਜੀਵ ਗੁਰੂ ਪਰਮੇਸ਼ਰ ਪ੍ਰਭੂ ਦੇ ਦਰਬਾਰ ਵਿੱਚ ਆਇਆ ਤਾਂ ਹੁਣ ਇਹ ਪੁਕਾਰਾਂ ਤੋਂ ਰਹਿਤ ਹੋ ਗਿਆ, ਹੁਣ ਇਹਨੂੰ ਕਿਸੇ ਪੁਕਾਰ ਦੀ ਲੋੜ ਨਹੀਂ ਰਹੀ, ਹੁਣ ਇਹ ਕਿਸੇ ਨੂੰ ਪੁਕਾਰਦਾ ਨਹੀਂ, ਹੁਣ ਇਹ ਕਿਸੇ ਨੂੰ ਕਹਿੰਦਾ ਨਹੀਂ ਵੀ ਮੈਂ ਕੀ ਕਰਾਂ, ਦੱਸੋ ਮੈਂ ਕੀ ਕਰਾਂ, ਨਹੀਂ, ਹੁਣ ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਐਸੀ ਕਿਰਪਾ ਕਰ ਦਿੱਤੀ ਹੈ।
ਲਬਦ ਆਪਣੀ ਪਾਈ।
ਇਸ ਜੀਵ ਨੇ ਆਪਣੀ ਲਬਦ ਪ੍ਰਾਪਤ ਕਰ ਲਈ, ਲਬਦ ਦਾ ਅਰਥ ਹੈ ਵਸਤੂ, ਉਹ ਵਸਤੂ ਪ੍ਰਾਪਤ ਕਰ ਲਈ ਹੈ।
ਕਤ ਆਵੇ ਕਤ ਜਾਈ।
ਜਿਸ ਵਸਤੂ ਦੇ ਨਾਲ ਸਤ ਸੰਗਤ ਜੀ ਇਹ ਜੀਵ ਆਉਣ ਜਾਣ ਤੋਂ ਰਹਿਤ ਹੋ ਗਿਆ, ਉਹ ਵਸਤੂ ਹੈ ਪਰਮੇਸ਼ਰ ਦਾ ਮਿਲਾਪ, ਪ੍ਰਭੂ ਦੀ ਤਲਾਸ਼ ਵਿੱਚ ਇਹ ਜੀਵ ਤੁਰਿਆ ਫਿਰਦਾ ਸੀ, ਪਰ ਜਦੋਂ ਗੁਰੂ ਦਾ ਮਿਲਾਪ ਹੋਇਆ, ਗੁਰੂ ਨੇ ਕਿਰਪਾ ਕਰਕੇ ਸਤ ਸੰਗਤ ਜੀ ਉਸ ਪਰਮੇਸ਼ਰ ਨਾਲ ਮਿਲਾਇਆ, ਇਹਦੀ ਦਰਬਾਰ ਵਿੱਚ ਆਉਣ ਕਰਕੇ ਪੁਕਾਰ ਮਿਟ ਗਈ, ਇਹਨੇ ਆਪਣੀ ਉਹ ਆਤਮਕ ਵਸਤੂ ਪ੍ਰਾਪਤ ਕਰ ਲਈ ਹੈ, ਇਸ ਕਰਕੇ ਹਜ਼ੂਰ ਕਹਿੰਦੇ ਤਾਂ ਕੱਟ ਆਵੇ ਕੱਟ ਜਾਈ। ਹੁਣ ਇਹ ਭਾਈ ਕੱਟ ਆਵੇਗਾ ਕੱਟ ਜਾਵੇਗਾ ਭਾਵ ਨਹੀਂ ਆਵੇਗਾ ਨਹੀਂ ਜਾਵੇਗਾ ਸੱਚੇ ਪਾਤਸ਼ਾਹ ਜੀ ਕਹਿੰਦੇ ਉੱਥੇ ਪ੍ਰਭੂ ਦੇ ਦਰਬਾਰ ਦੇ ਅੰਦਰ ਤੇ ਭਾਈ ਸੱਚੋ ਹੀ ਸੱਚ ਨਬੇੜਾ ਹੁੰਦਾ ਹੈ।
ਮੂਹਾ ਸਮ ਠਾਕੁਰ ਸਮ ਚੇਰਾ
ਹਜ਼ੂਰ ਕਹਿੰਦੇ ਉੱਥੇ ਵੱਡੇ ਛੋਟੇ ਦਾ ਕੋਈ ਭਰਮ ਨਹੀਂ। ਸੰਸਾਰ ਦੇ ਵਿੱਚ ਤਾਂ ਸਾਧ ਸੰਗਤ ਜੀ ਇਹ ਭਰਮ ਹੈ ਵੀ ਇਹ ਵੱਡਾ ਹੈ ਛੋਟਾ ਹੈ, ਪਰ ਵੇਖੋ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਤੇ ਕਿਰਪਾ ਕੀਤੀ, ਜਿੱਥੇ ਖਾਲਸੇ ਦੀ ਸਾਜਨਾ ਕੀਤੀ, ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਉੱਥੇ ਹਜ਼ੂਰ ਨੇ ਆਪ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਔਰ ਜਿਹੜਾ ਇਹ ਮੇਰ ਤੇਰ ਸੀ ਨਾ, ਇਹ ਗੁਰੂ ਸਾਹਿਬ ਜੀ ਨੇ ਦੂਰ ਕੀਤਾ ਹੈ ਵੀ ਇਹ ਗੁਰੂ ਹੈ ਚੇਲਾ ਹੈ, ਇਹ ਵੱਡਾ ਹੈ ਇਹ ਛੋਟਾ ਹੈ। ਨਹੀਂ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਅੰਦਰ ਜਿੱਥੇ ਸੱਚੋ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾਲਿਆ ਉੱਥੇ ਤੇ ਭਾਈ ਊਹਾਂ ਸਮ ਠਾਕੁਰ ਸਮ ਚੇਰਾ, ਉੱਥੇ ਮਾਲਕ ਵੀ ਉਹੋ ਜਿਹਾ ਤੇ ਨੌਕਰ ਵੀ ਉਹੋ ਜਿਹਾ, ਉੱਥੇ ਗੁਰੂ ਵੀ ਉਹੋ ਜਿਹਾ ਤੇ ਚੇਲਾ ਵੀ ਉਹੋ ਜਿਹਾ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਨਾਨਕ ਉੱਤਮ ਨੀਚ ਨਾ ਕੋਏ। ਸਤਿਗੁਰੂ ਜੀ ਕਹਿੰਦੇ ਨੇ ਕੋਈ ਉੱਤਮ ਨਹੀਂ ਕੋਈ ਨੀਚ ਨੀਵਾ ਨਹੀਂ, ਸਾਰੇ ਉਸ ਪਰਮੇਸ਼ਰ ਦੇ ਬਣਾਏ ਹੋਏ ਨੇ, ਸਮ ਬਰੋਬਰ ਹਨ। ਇਹ ਵੱਖਰੀ ਗੱਲ ਹੈ ਵੀ ਅਸੀਂ ਵੰਡੀਆਂ ਪਾਲੀਆਂ ਜੀ, ਇਹ ਬ੍ਰਾਹਮਣ ਹੈ ਜੀ, ਇਹ ਛੱਤਰੀ ਹੈ ਜੀ, ਇਹ ਵੈਸ਼ ਹੈ ਜੀ, ਇਹ ਸ਼ੂਦਰ ਹੈ ਜੀ। ਅਸੀਂ ਵੰਡੀਆਂ ਪਾਲੀਆਂ, ਇੱਕ ਨੂੰ ਬਹੁਤਾ ਸਤਿਕਾਰ ਦਿੱਤਾ, ਦੂਜਿਆਂ ਦੀ ਨਿਰਾਦਰੀ ਕਰ ਦਿੱਤੀ। ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਮਾਲਕ ਦੇ ਦਰਬਾਰ ਵਿੱਚ ਜਿੱਥੇ ਸੱਚ ਹੀ ਸੱਚ ਦਾ ਨਿਬੇੜਾ ਹੁੰਦਾ ਹੈ, ਉੱਥੇ ਕੋਈ ਐਸਾ ਭਰਮ ਭੁਲੇਖਾ ਨਹੀਂ ਵੀ ਇਹ ਵੱਡਾ ਹੈ ਛੋਟਾ ਹੈ। ਉਹਦੇ ਦਰਬਾਰ ਵਿੱਚ ਤੇ ਉਹੋ ਜਿਹਾ ਮਾਲਕ ਹੈ ਤੇ ਉਹੋ ਜਿਹਾ ਨੌਕਰ ਹੈ, ਉਹੋ ਜਿਹਾ ਗੁਰੂ ਤੇ ਉਹ ਜਿਹਾ ਤੇਰਾ ਚੇਲਾ ਹੈ।
ਅੰਤਰ ਜਾਮੀ ਜਾਣੈ,
ਉਹ ਸੱਚੇ ਪਾਤਸ਼ਾਹ ਪਰਮੇਸ਼ਰ ਦਿਲ ਦੀ ਜਾਣਨ ਵਾਲੇ ਅੰਤਰ ਜਾਮੀ ਸਭ ਕੁਝ ਜਾਣਦੇ ਹਨ।
ਬਿਨ ਬੋਲਤ ਆਪ ਪਛਾਣੈ,
ਸੱਚੇ ਪਾਤਸ਼ਾਹ ਜੀ ਕਹਿੰਦੇ ਬਗੈਰ ਬੋਲਿਆਂ ਤੋਂ ਹੀ ਆਪ ਸਾਰਿਆਂ ਨੂੰ ਪਛਾਣ ਲੈਂਦੇ ਨੇ। ਇਸੇ ਕਰਕੇ ਹਜ਼ੂਰ ਨੇ ਕਿਹਾ ਹੈ ਨਾ, ਵਿਣ ਬੋਲਿਆ ਸਭ ਕਿਛ ਜਾਣਦਾ ਕਿਸ ਆਗਿਆ ਕੀਤੇ ਅਰਦਾਸ। ਉਹ ਤਾਂ ਬਗੈਰ ਬੋਲਿਆ ਕੋਈ ਸਾਡੇ ਮਨ ਦੀ ਗੱਲ ਜਾਣਦਾ, ਤੇ ਫਿਰ ਬੋਲ ਬੋਲ ਕੇ ਕੀ ਕਹੀਏ, ਪੁਕਾਰ ਪੁਕਾਰ ਕੇ ਕੀ ਕਹੀਏ ਉਹਨੂੰ ਪਾਈ। ਉਹ ਤਾਂ ਸਾਡੇ ਅੰਦਰ ਬੈਠਾ ਹੈ, ਸਾਡੇ ਅੰਦਰ ਦੀ ਗੱਲ ਨੂੰ ਜਾਣੀ ਜਾਣਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਜਿਹੜਾ ਤੂੰ ਮਨ ਵਿੱਚ ਫੁਰਨਾ ਕਰਦਾ ਹੈ ਨਾ, ਇਹ ਤੇਰੇ ਫੁਰਨਿਆਂ ਨੂੰ ਉਹ ਪਰਮੇਸ਼ਰ ਸਮਝਦਾ ਹੈ। ਜੇ ਤੂੰ ਬੇਨਤੀ ਰੂਪ ਵਿੱਚ ਫੁਰਨਾ ਕਰਦਾ ਤੇ ਇਹ ਤੇਰੀ ਅਰਦਾਸ ਨੂੰ ਵੀ ਸਮਝਦਾ। ਇਹ ਨਹੀਂ ਕਿ ਅਰਦਾਸ ਦੂਜਾ ਕਰੇ ਤੇ ਤਾਂ ਹੀ ਸਾਡਾ ਭਲਾ ਹੋਵੇਗਾ। ਨਹੀਂ, ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਦੋਂ ਤੇਰਾ ਫੁਰਨਾ ਬੇਨਤੀ ਰੂਪ ਵਿੱਚ ਬਣੇਗਾ ਨਾ ਕਿ ਸੱਚੇ ਪਾਤਸ਼ਾਹ ਕਿਰਪਾ ਕਰਿਓ, ਇਹੀ ਤੇਰੀ ਅਰਦਾਸ ਹੈ। ਪਰ ਉਹ ਤੇਰੇ ਅੰਦਰ ਬੈਠਾ ਅੰਤਰ ਜਾਮੀ ਵਾਹਿਗੁਰੂ ਬਗੈਰ ਬੋਲਿਆਂ ਤੋਂ ਆਪ ਪਛਾਣਦਾ ਹੈ।
ਸਰਬ ਥਾਨ ਕੋ ਰਾਜਾ,
ਉਹ ਸਾਰਿਆਂ ਥਾਵਾਂ ਦਾ ਰਾਜਾ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ।
ਤੈ ਅਨਹਦ ਸ਼ਬਦ ਅਗਾਜਾ,
ਤੈ ਉੱਥੇ ਉਹਦੇ ਦਰਬਾਰ ਵਿੱਚ ਸਾਧ ਸੰਗਤ ਜੀ ਅਨਹਦ ਸ਼ਬਦ ਦਾ ਆਗਾਜ ਹੁੰਦਾ ਹੈ, ਅਨਹਦ ਸ਼ਬਦ ਵੱਜਦਾ ਹੈ।
ਇਸ ਪਹਿ ਕਿਆ ਚਤੁਰਾਈ,
ਹੁਣ ਉਸ ਮਾਲਕ ਦੇ ਨਾਲ ਇਸ ਜੀਵ ਦੀ ਕੋਈ ਚਤੁਰਾਈ ਨਹੀਂ ਚੱਲ ਸਕਦੀ। ਜੇ ਕਵੇ ਨਾ ਵੀ ਮੈਂ ਬਹੁਤ ਚਤਰ ਹੈ, ਬਹੁਤ ਸਿਆਣਾ ਹਾਂ, ਬਹੁਤ ਵਿਦਵਾਨ ਹਾਂ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਮਾਲਕ ਬਹੁਤ ਚਤਰ ਹੈ, ਬਹੁਤ ਸਿਆਣਾ ਹੈ, ਇਹ ਜੀਵ ਤੂੰ ਤਾਂ ਬਿਲਕੁਲ ਥੱਲੇ ਆ, ਤੂੰ ਉਹਦੀ ਬਰੋਬਰੀ ਨਹੀਂ ਕਰ ਸਕਦਾ। ਉਸ ਮਾਲਕ ਦੇ ਨਾਲ ਕੀ ਚਤਰਾਈ ਚੱਲੇਗੀ ਤੇਰੀ
ਮਿਲ ਨਾਨਕ ਆਪ ਗਵਾਈ
ਸੱਚੇ ਪਾਤਸ਼ਾਹ ਜੀ ਕਹਿੰਦੇ ਚਤਰਾਈਆਂ ਸਿਆਣਪਾਂ ਨੂੰ ਛੱਡ ਕੇ ਆਪ ਭਾਵ ਨੂੰ ਗਵਾ ਕਰਕੇ ਉਸ ਮਾਲਕ ਦੇ ਨਾਲ ਮਿਲ ਉਸ ਵਾਹਿਗੁਰੂ ਦੇ ਨਾਲ ਇੱਕ ਮਿਕ ਹੋ ਤਾਂ ਭਾਈ ਫਿਰ ਤੇਰੇ ਸੰਸੇ ਰੋਗ ਇਹ ਸਭ ਕੁਛ ਨਿਵਿਰਤ ਹੋ ਜਾਣਗੇ ਫਿਰ ਤੈਨੂੰ ਅਦਾਲਤਾਂ ਦੇ ਵਿੱਚ ਜਾਂ ਤੈਨੂੰ ਲੀਡਰਾਂ ਦੇ ਪਾਸ ਧੱਕੇ ਨਹੀਂ ਖਾਣੇ ਪੈਣਗੇ ਫਿਰ ਸਦਾ ਹੀ ਉਹ ਮਾਲਕ ਵਾਹਿਗੁਰੂ ਤੇਰੀ ਬਾਂਹ ਫੜੇਗਾ ਇਹ ਸਤਿਗੁਰਾਂ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਰਾਹੀਂ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਸਤਿਗੁਰੂ ਮਰਹਿਮਤ ਕਰਨ ਅਸੀਂ ਵੀ ਗੁਰੂ ਚਰਨਾਂ ਨਾਲ ਜੁੜ ਕਰਕੇ ਗੁਰੂ ਸ਼ਬਦ ਨਾਲ ਜੁੜ ਕੇ ਗੁਰੂ ਕੀ ਬਾਣੀ ਪੜ੍ਹ ਕੇ ਸਿਮਰਨ ਭਜਨ ਕਰਕੇ ਉਸ ਮਾਲਕ ਦੇ ਨਾਲ ਇੱਕ ਮਿਕ ਹੋਈਏ ਆਪਾਂ ਭਾਵ ਗਵਾਈਏ ਫਿਰ ਉਹ ਸਦਾ ਹੀ ਸਾਡੇ ਤੇ ਕਿਰਪਾ ਬਖਸ਼ਿਸ਼ ਰਹਿਮਤ ਕਰੇਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਠਾਨਕੋਟ ਸ਼ੁਕਰ ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ।